राग गौड़ी पूर्वी महला पंजवा पन्ना 204। किन बेद मिले गुसाई मेरे राम राय, किन बेद मिले गुसाई, किन बेद मिले गुसाई मेरे राम राय, किन बेद मिले
जद किसी भी आत्मा अंदर उस परमात्मा अपने प्रीतम दे मिलन की तड़प पैदा होंदी है, वो हमेशा ही उसनू हर जगह लभदा है, खोज करदा है। जिस तरह बच्चा अपने माता पिता नालों विछड़ जाता है, किसी मेले दे अंदर जाके वो अपने माता पिता नूं पालदा है, रोंदा है, चीखो पुकार करता है। बेशक उस मेले अंदर कितनियां भी सोहनियां चीज़ां क्यों ना हो, किसी दे अंदर उसका दिल नहीं लगता गा। और आम लोगों की उधर तवज्जो भी होंदी है, पुछदा भी है, किसी ने मेरे माता पिता देखे हों। तुसी सोचो कि अगर कोई आदमी उसके माता पिता नाल मिला दिंदा है, उसके दिल अंदर, बच्चे के दिल अंदर अंदरों अंदरी कितना प्यार इज्जत हुंदी है। हालांकि वो बच्चा उहदा शुक्रिया इजहार नहीं कर सकता गा, क्योंकि वो अनजाण है, अच्छी बोली नहीं बोल सकता गा। इस तरह जब किसी महान आत्मा के अंदर परमात्मा के मिलन की तड़फ पैदा होंदी है, आ दुनिया जिहड़ा काल का बहुत वड्डा सारा मेला या सोहना इकट्ठ बनाया है, सोहनी दुनिया उसने बनाई है, इहदे विच आ के वो महान आत्मा जद अपने पति अपने प्रीतम पिता परमात्मा की खोज करती है, अगर उसके घर का कोई भेदी मिल जाता है वो उस पिता के नाल मिला दिंदा है। सानू पता ही है कि जवान तो बयान नहीं कर सकती उस सुख या आनंद की। सो इस तरह एक जगयासु जिसके दिल अंदर परमात्मा के मिलन की तड़प सी, वो आके गुरु अर्जन देव दे अगे सवाल करता है कि हे प्यारिया, हे संतो, हे महापुरशो, कोई साधन तरीका ऐसा दसो जिदे नाल मैं अपने पिता परमात्मा नूं मिल सकां।
When within any soul the yearning for realizing her beloved comes, she searches for him everywhere. She asks from many people if they have seen her beloved, and she does every possible thing to meet her beloved. It is like a child. Her condition is like a child who has lost his parents in a fair. That child goes here and there, wanders here and there, looking for his parents. He is not attracted by the things which are in the fair, no matter how many good things are there. And the other people in the fair are always attracted to those things, but he is not interested in them because he has lost his parents. And he is asking many people if they have seen his parents, and he goes in every nook and corner of that fair to find his lost parents. At that time in his mind he does not have any interest, he does not have any attraction towards anything. He has only one desire, and that is to meet his lost parents. When someone comes to help him, and with his help, when he is able to meet his parents back, he becomes very grateful to that person who has helped him in meeting with his lost parents. He is a child That is why he cannot express his gratitude towards that person who had helped him. But in his heart, in his within, he is very grateful, he is full of gratitude for that person. So, you can imagine that how that child would feel if someone helps him to meet his lost parents. Because when he had lost his parents, at that time, all the things in the fair were not attracting him and he was not finding any pleasure, any interest in them. But when he met his lost parents, then everything in the fair was good for him and he liked everything. So when such great souls come in this world, they behave like a child who has lost his parents in the fair, because they are always in search for their lost beloved. The things of this world cannot attract them, and he does not find any interest in them. Right from his childhood, such soul will always go on searching for his lost beloved, and whomever he will meet, he will always ask him if he had seen his lost beloved, and he will always try to find one way or another by which he can go back to his Almighty Lord, because he has come in this world only to do his devotion and to search him. Such a devotee, such a true seeker, once came to Guru Arjan Dev and asked him that, O true Lord, O great saint, O my master, tell me some device, tell me some way through which I can meet my beloved Lord, through which I can meet my lost father.
Mashhoor waqia hai Ibrahim Adam Balkh Vakhare da badshah si. ਅੱਛੀ ਫੁੱਲਾਂ ਦੀ ਕਹਿੰਦੇ ਉਹਦੀ ਖੇਜ ਵਿੱਚ ਦੀ ਸੀ ਇੱਕ ਦਿਨ ਉਸ ਦੀ ਗੋਲੀ ਨੇ ਉਹਦੀ ਖੇਜ ਤਿਆਰ ਕੀਤੀ ਦਿਲ 'ਚ ਖਿਆਲ ਆਇਆ ਕਿ ਥੋੜ੍ਹਾ ਜਿਹਾ ਚਿਰ ਪੈ ਕੇ ਤਾਂ ਉੱਤੇ ਖੇਜ 'ਤੇ ਦੇਖ ਲਵਾਂ ਪਈ ਬਸ ਪਈ ਤਾਂ ਇਸ ਖਿਆਲ ਨਾਲ ਸੀ ਕਿ ਜਲਦੀ ਹੁਣੇ ਉੱਠ ਖੜਦੀ ਹੈ ਲੇਕਿਨ ਖੁਸ਼ਬੂ ਦਿਮਾਗ ਨੂੰ ਚੜ੍ਹੀ ਪਤਾ ਨਾ ਲੱਗਿਆ ਕਿ ਮੈਂ ਬਾਦਸ਼ਾਹ ਦੀ ਸੇਜ 'ਤੇ ਪਈ ਹੈ ਬਾਦਸ਼ਾਹ ਆਇਆ ਦੇਖ ਕੇ ਹੈਰਾਨ ਹੋਇਆ ਕਿ ਮੇਰੀ ਸੇਜ 'ਤੇ ਕਿਉਂ ਪਈ ਹੈ ਉਹਨੇ ਕੋੜਾ ਲਿਆ ਦੋ ਚਾਰ ਕੋੜੇ ਲਾ ਦਿੱਤੇ ਉਹ ਗੋਲੀ ਪਹਿਲਾਂ ਹੱਸੀ ਫਿਰ ਰੋਈ ਇਬਰਾਹੀਮ ਅਦਮ ਨੇ ਪੁੱਛਿਆ ਕਿ ਇਹ ਕੀ ਕਾਰਨ ਹੈ ਤੇਰਾ ਹੱਸਣ ਜਾਂ ਰੋਣ ਦਾ ਉਹ ਕਹਿੰਦੀ ਰੋਈ ਤਾਂ ਮੈਂ ਇਸ ਤਰ੍ਹਾਂ ਕਿ ਦਰਦ ਹੋਇਆ ਹੱਸੀ ਮੈਂ ਇਸ ਤਰ੍ਹਾਂ ਕਿ ਮੈਂ ਇੱਕ ਦੋ ਕੁ ਮਿੰਟ ਹੀ ਇਸ 'ਤੇ ਪਈ ਔਰ ਮੇਰੇ ਇਤਨੇ ਕੋੜੇ ਪਏ ਮੈਂ ਇਹ ਸੋਚਿਆ ਕਿ ਜਿਹੜਾ ਰੋਜ਼ ਇਹ ਛੇਜ 'ਤੇ ਫੁੱਲਾਂ ਦੀ 'ਤੇ ਪੈਂਦਾ ਹੈ ਉਹਦੀ ਕੀ ਹਾਲਤ ਹੋਏਗੀ ਤੋ ਇਬਰਾਹੀਮ ਅਦਮ ਨੂੰ ਗਿਆਨ ਹੋਇਆ ਕਿ ਮੇਰੇ ਸੇ ਤਾਂ ਇਹ ਅੱਛੀ ਹੈ ਜਿਸ ਨੂੰ ਇਹ ਤਾਂ ਪਤਾ ਹੈ ਕਿ ਇਹ ਛੇਜ 'ਤੇ ਪੈਣ ਦਾ ਕੀ ਨਤੀਜਾ ਨਿਕਲਿਆ ਮੇਰੇ ਤਾਂ ਕਦੇ ਵੀ ਮਨ ਨੂੰ ਠੋਕਰ ਨਾ ਲੱਗੀ
ਦੇਰ ਇਜ਼ ਅ ਵੈਰੀ ਫੇਮਸ ਸਟੋਰੀ ਅਬਾਊਟ ਕਿੰਗ ਇਬਰਾਹੀਮ ਅਦਮ ਹੂ ਵਾਜ਼ ਦ ਕਿੰਗ ਆਫ ਬਲਕ ਬੁਖਾਰਾ ਹੀ ਯੂਸਡ ਇਟ ਇਜ਼ ਸੈਡ ਦੈਟ ਹੀ ਯੂਸਡ ਟੂ ਸਲੀਪ ਔਨ ਦ ਬੈਡ ਮੇਡ ਆਫ ਫਲਾਵਰਸ ਵੰਸ ਹਿਸ ਸਲੇਵ ਪ੍ਰੀਪੇਅਰਡ ਹਰ ਹਿਸ ਬੈਡ And there was some time for him to come to sleep on that bed. So his slave thought that let me for a while lie down on this bed of roses, bed of flowers and see how it is like. At that time she did not realize that she will get intoxicated by the fragrance of the flowers and she will sleep. She thought that she will get up after a couple of minutes. But when she lay down on the bed, she at once fell asleep. And when king came there, he was surprised to see his slave sleeping there on his bed and he got very upset at her and he took a hunter and punished her with that. When he punished her, at that time first that slave wept and then she started laughing. King Ibrahim Adam asked her that why she was laughing and weeping both at the same time. She replied that I was weeping because you punished me and it was very painful. But I am laughing at the condition of such a person who sleeps on this bed of flowers every day. I slept on this bed only for a couple of minutes today, and as a result I got so much punishment from you. I am wondering that what will happen to him who sleeps on this bed every day. At that time King Ibrahim realized that the slave was much better than him, because at least she knows that what is going to happen if she sleeps on that bed of flowers again. He realized that he was worse than the slave, because never in his mind he had thought that what will happen to him if he continue enjoying the pleasures of the world.
ਪਰਮ ਪਿਤਾ ਕਿਰਪਾਲ ਕਹਿੰਦੇ ਹੁੰਦੇ ਸਨ ਕਿ ਸੰਤ ਮਹਾਤਮਾ ਉਸ ਪਹਾੜ ਦੀ ਚੋਟੀ 'ਤੇ ਖੜ੍ਹੇ ਹੁੰਦੇ ਆ ਜਿੱਥੇ ਕਿ ਸਾਰੀ ਦੁਨੀਆ ਨੂੰ ਦੇਖ ਸਕਦੇ ਹੈ। ਉਹ ਪਰਮਾਤਮਾ ਜਿਸ ਬਾਡੀ ਦੇ ਅੰਦਰ ਉਸ ਵਕਤ ਪ੍ਰਗਟ ਹੁੰਦਾ ਹੈ, ਉਸ ਨੂੰ ਸਭ ਗਿਆਨ ਹੁੰਦਾ ਹੈ ਕਿ ਕਿਸ ਦੇ ਦਿਲ ਅੰਦਰ ਮੇਰੇ ਮਿਲਣ ਵਾਸਤੇ ਸੱਚੀ ਤੜਫ ਹੈ, ਕੌਣ ਮੈਨੂੰ ਚਾਹੁੰਦਾ ਹੈ। ਉਹ ਜਾਂ ਤਾਂ ਉਸ ਆਤਮਾ ਨੂੰ ਆਪਣੇ ਕੋਲ ਖਿੱਚੇਗਾ ਜਾਂ ਖੁਦ ਉਹਦੇ ਕੋਲ ਜਾਏਗਾ, ਇਹ ਉਹਦੇ ਆਪਣੇ ਅਖਤਿਆਰ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਉਸ ਵਕਤ ਕਬੀਰ ਸਾਹਿਬ ਦੇ ਅੰਦਰ ਪਰਮਾਤਮਾ ਉਹ ਘੱਟ ਘੱਟ ਦੇ ਵਿੱਚ ਜੋ ਵਿਆਪਕ ਹੈ ਪ੍ਰਗਟ ਸੀ। ਕਬੀਰ ਸਾਹਿਬ ਨੇ ਇਬਰਾਹੀਮ ਅਦਨ ਦੀ ਲਗਨ ਪਿਆਰ ਨੂੰ ਦੇਖਿਆ ਕਿ ਉਹਦੇ ਅੰਦਰ ਤੜਫ ਤਾਂ ਹੈ ਪਰ ਅਜੇ ਬਾਦਸ਼ਾਹੀ ਦਾ ਸਵਾਦ ਛੱਡਣ ਵਾਸਤੇ ਤਿਆਰ ਨਹੀਂ, ਫੁੱਲਾਂ ਦੀਆਂ ਛੇਜਾਂ ਛੱਡਣ ਵਾਸਤੇ ਤਿਆਰ ਨਹੀਂ ਗਾ। ਤੋ ਕਬੀਰ ਸਾਹਿਬ ਕਿੱਥੇ ਬਲਖ ਬੁਖਾਰਾ ਹੈ ਉੱਥੇ ਜਾ ਕੇ ਸਾਰਬਾਨ ਊਠਾਂ ਵਾਲੇ ਦਾ ਭੇਸ ਧਾਰ ਕੇ ਰਾਤ ਨੂੰ ਮਹੱਲ ਦੇ ਉੱਤੇ ਫਿਰਨ ਲੱਗਿਆ। ਇਬਰਾਹੀਮ ਹੈਰਾਨ ਰਹਿ ਗਿਆ ਕਿ ਰਾਜੇ ਦੇ ਮਹੱਲ ਇਨਸਾਨ ਦਾ ਕੀ ਕੰਮ। ਉਹ ਕਹਿਣ ਲੱਗਿਆ ਵੀ ਤੂੰ ਕੌਣ ਫਿਰਦਾ ਹੈ? ਉਹ ਕਹਿੰਦਾ ਮੈਂ ਸਾਰਬਾਨ ਹਾਂ, ਮੇਰੇ ਊਂਠ ਖੋ ਗਏ, ਮੈਂ ਭਾਲਦਾ ਫਿਰਦਾ ਹੈ। ਉਹ ਕਹਿੰਦਾ ਅਫਸੋਸ ਦੀ ਗੱਲ ਹੈ ਕਿ ਮਹੱਲ ਬਾਦਸ਼ਾਹ ਦੇ, ਇੱਥੇ ਊਂਠਾਂ ਦਾ ਛੱਤਾਂ ਦੇ ਉੱਪਰ ਕੀ ਕੰਮ। ਉਹ ਕਹਿਣ ਲੱਗਿਆ ਕਿ ਅਫਸੋਸ ਦੀ ਗੱਲ ਹੈ, ਪਰਮਾਤਮਾ ਦੇ ਮਿਲ ਦਾ ਤਾਂ ਤੂੰ ਸ਼ੌਕ ਰੱਖਦਾ ਹੈ, ਲੇਕਿਨ ਕਦੇ ਇਹ ਵੀ ਸੋਚਿਆ ਹੈ ਕਿ ਫੁੱਲਾਂ ਦੀਆਂ ਛੇਜਾਂ ਦੇ ਉੱਤੇ ਪੈ ਕੇ ਵੀ ਪਰਮਾਤਮਾ ਮਿਲਦਾ ਹੈ?
ਸੁਪਰੀਮ ਫਾਦਰ ਕਿਰਪਾਲ ਯੂਸ ਟੂ ਸੇ ਦੈਟ ਸੇਂਟਸ ਆਰ ਲਾਈਕ ਦੈਟ ਪਰਸਨ ਹੂ ਇਜ਼ ਔਨ ਦਾ ਟੋਪ, ਹੂ ਇਜ਼ ਔਨ ਦਾ ਪੀਕ ਆਫ ਦਾ ਮਾਊਂਟਨ ਫਰੋਮ ਵੇਅਰ ਹੀ ਕੈਨ ਸੀ ਐਵਰੀਥਿੰਗ ਹੈਪਨਿੰਗ। ਸੇਂਟਸ ਨੋ ਐਵਰੀਥਿੰਗ, ਦੇ ਨੋ ਦੈਟ ਵਿਦ ਇਨ ਹੂਜ਼ ਹਾਰਟ ਦਾ ਯਰਨਿੰਗ ਫਾਰ ਰਿਅਲਾਈਜ਼ਿੰਗ ਗੋਡ ਇਜ਼ ਬਰਨਿੰਗ ਐਂਡ ਹੂ ਇਜ਼ ਇੰਟਰਸਟਿਡ ਇਨ ਡੂਇੰਗ ਦਾ ਪਾਥ ਆਫ ਡਿਵੋਸ਼ਨ ਐਂਡ ਹੂ ਇਜ਼ ਨੋਟ। ਅਕੋਰਡਿੰਗ ਟੂ ਦੈਟ ਇਨ ਦੋਜ਼ ਡੇਜ਼ ਕਬੀਰ ਸਾਹਿਬ ਵਾਸ ਦਾ ਸੇਂਟ ਵਿਦ ਇਨ ਹੋਮ ਆਲ ਮਾਈਟੀ ਲਾਰਡ ਵਾਸ ਮੈਨੀਫੈਸਟਡ, ਆਲ ਮਾਈਟੀ ਲਾਰਡ ਹੂ ਵਾਸ ਹੂ ਇਜ਼ ਪ੍ਰੈਜੈਂਟ ਐਵਰੀਵੇਅਰ ਐਟ ਦੈਟ ਟਾਈਮ ਵਾਸ ਮੈਨੀਫੈਸਟਡ ਇਨ ਦਾ ਬਾਡੀ ਆਫ ਕਬੀਰ ਸਾਹਿਬ। ਸੋ ਕਬੀਰ ਸਾਹਿਬ ਨਿਊ ਦੈਟ ਕਿੰਗ ਇਬਰਾਹਿਮ ਅਦਮ ਆਫ ਬਲਖ ਬੁਖਾਰਾ ਹੈਜ਼ ਦ ਯਰਨਿੰਗ ਐਂਡ ਇਜ਼ ਇੰਟਰਸਟਿਡ ਇਨ ਡੂਇੰਗ ਦਾ ਪਾਥ ਆਫ ਡਿਵੋਸ਼ਨ ਐਂਡ ਇਜ਼ ਇੰਟਰਸਟਿਡ ਇਨ ਰਿਅਲਾਈਜ਼ਿੰਗ ਗੋਡ, ਬਟ ਹੀ ਇਜ਼ ਸੋ ਮਚ ਅਟੈਚ ਟੂ ਹਿਸ ਕਿੰਗਡਮ ਐਂਡ ਹਿਸ ਕਿੰਗਸ਼ਿਪ ਦੈਟ ਹੀ ਡਸ ਨੋਟ ਵਾਂਟ ਟੂ ਲੀਵ ਦੈਟ ਪਲੇਸ ਇਨ ਆਰਡਰ ਟੂ ਕਮ ਐਂਡ ਸਰਚ ਫਾਰ ਆਲ ਮਾਈਟੀ ਲਾਰਡ। ਮਾਸਟਰ ਕਿਰਪਾਲ ਯੂਸ ਟੂ ਸੇ ਦੈਟ ਵੈਨ ਦ ਮਾਸਟਰ ਸੀਸ, ਵੈਨ ਦ ਸੇਂਟ ਸੀ ਦੈਟ ਸਮਵਨ ਹੈਜ਼ ਦ ਯਰਨਿੰਗ ਫਾਰ ਰਿਅਲਾਈਜ਼ਿੰਗ ਗੋਡ, ਨੋ ਮੈਟਰ ਇਫ ਦੈਟ ਪਰਸਨ ਇਜ਼ ਥਾਊਜ਼ੈਂਡਸ ਆਫ ਮਾਈਲਸ ਅਵੇ ਫਰੋਮ ਹਿਮ, ਈਦਰ ਦ ਮਾਸਟਰ ਵਿਲ ਹਿਮਸੈਲਫ ਗੋ ਟੂ ਹਿਮ ਔਰ ਵਿਲ ਅਰੇਂਜ ਸਮਥਿੰਗ ਸੋ ਦੈਟ ਦੈਟ ਪਰਸਨ ਮੇ ਕਮ ਨੀਅਰ ਦ ਮਾਸਟਰ। ਸੋ ਬਲਖ ਬੁਖਾਰਾ ਵਾਸ ਵੈਰੀ ਫਾਰ ਫਰੋਮ ਦ ਪਲੇਸ ਵੇਅਰ ਕਬੀਰ ਸਾਹਿਬ ਯੂਸ ਟੂ ਲਿਵ, ਬਟ ਬਿਕੋਜ ਹੀ ਹੈਡ ਟੂ ਲਿਬਰੇਟ ਦੈਟ ਸੋਲ, ਕਬੀਰ ਸਾਹਿਬ ਵੈਨ ਟੂ ਬਲਖ ਬੁਖਾਰਾ ਐਂਡ ਹੀ ਵੰਸ ਡਿਸਗਾਈਜ਼ਡ ਹਿਮਸੈਲਫ ਐਜ਼ ਅ ਸ਼ੈਪਰਡ ਐਂਡ ਹੀ ਵੈਂਟ ਔਨ ਦ ਰੂਫ ਆਫ ਦ ਪੈਲਸ ਐਂਡ ਸਟਾਰਟਡ ਵਾਕਿੰਗ ਹੇਅਰ ਐਂਡ ਦੇਅਰ ਐਂਡ ਪ੍ਰਟੈਂਡਿੰਗ ਐਜ਼ ਇਫ ਹੀ ਵਾਸ ਸਰਚਿੰਗ ਸਮਥਿੰਗ। ਐਟ ਦੈਟ ਟਾਈਮ ਕਿੰਗ ਇਬਰਾਹਿਮ ਕੇਮ ਆਊਟ ਐਂਡ ਆਸਕਡ ਹਿਮ ਦੈਟ ਹੂ ਆਰ ਯੂ, ਬਿਕੋਜ਼ ਹੀ ਵਾਸ ਸਰਪ੍ਰਾਈਜ਼ਡ ਟੂ ਸੀ ਅ ਮੈਨ ਵਾਕਿੰਗ ਔਨ ਦ ਰੂਫ ਆਫ ਹਿਸ ਪੈਲਸ, ਬਿਕੋਜ਼ ਇਨ ਹਿਸ ਪੈਲਸ ਨੋਬਡੀ ਵਾਸ ਅਲਾਊਡ ਟੂ ਕਮ ਨੀਅਰ ਹਿਸ ਰੂਮ। ਕਬੀਰ ਸਾਹਿਬ ਰਿਪਲਾਈਡ ਦੈਟ ਆਈ ਐਮ ਅ ਸ਼ੈਪਰਡ ਐਂਡ ਆਈ ਹੈਵ ਲੋਸਟ ਮਾਈ ਕੈਟਲ, ਆਈ ਹੈਵ ਲੋਸਟ ਮਾਈ ਕੈਮਲ। ਹੀਅਰਿੰਗ ਦੈਟ ਕਿੰਗ ਇਬਰਾਹਿਮ ਵਾਸ ਸਰਪ੍ਰਾਈਜ਼ਡ ਅਗੇਨ ਐਂਡ ਹੀ ਸੈਡ ਵੈਲ ਆਰ ਯੂ ਫੂਲ, ਡੋਂਟ ਯੂ ਨੋ ਦੈਟ ਦਿਸ ਇਜ਼ ਦ ਪੈਲਸ ਆਫ ਅ ਕਿੰਗ ਐਂਡ ਹਾਊ ਕੈਨ ਦ ਕੈਮਲ ਕਮ ਔਨ ਦ ਰੂਫ ਆਫ ਦ ਪੈਲਸ, ਇਟ ਇਜ਼ ਇੰਪੋਸੀਬਲ। ਕਬੀਰ ਸਾਹਿਬ ਰਿਪਲਾਈਡ ਦੈਟ ਇਫ ਯੂ ਥਿੰਕ ਦੈਟ ਦਿਸ ਇਜ਼ ਇੰਪੋਸੀਬਲ, ਯੂ ਸ਼ੁੱਡ ਨੋ ਦੈਟ ਇਟ ਇਜ਼ ਇੰਪੋਸੀਬਲ ਟੂ ਡੂ ਦ ਡਿਵੋਸ਼ਨ ਆਫ ਲਾਰਡ ਵਾਈਲ ਲਿਵਿੰਗ ਇਨ ਦ ਪੈਲਸ ਐਂਡ ਵਾਈਲ ਇੰਜੋਇੰਗ ਦ ਕਿੰਗਸ਼ਿਪ। ਇਨ ਯੋਰ ਹਾਰਟ ਯੂ ਹੈਵ ਦ ਡਿਜ਼ਾਇਰ ਟੂ ਡੂ ਦ ਡਿਵੋਸ਼ਨ ਆਫ ਲਾਰਡ, ਬਟ ਯੂ ਆਰ ਆਲਸੋ ਅਟੈਚ ਟੂ ਯੋਰ ਕਿੰਗਡਮ, ਹਾਊ ਇਜ਼ ਦੈਟ ਪੋਸੀਬਲ? ਸੇਇੰਗ ਦੈਟ ਕਬੀਰ ਸਾਹਿਬ ਡਿਸਅਪੀਅਰਡ ਫਰੋਮ ਦੇਅਰ।
ਸੁਬਾ ਜਦ कचहरी लाई। शाह ने एक बड़ा रोबदाव आदमी आया, वो कबीर साहब ही सी, किसी का रोकया ना रुकया। और उदों ही पता लग्या जब बादशाह सलामत दे कोले जाके कहन लग्या कि मैं इस सरां दे विच रात कटनी है। हुण सारे छनाटा छा गया, पुछण लगे कि इह तां महल है, कचहरियां है, इह मुसाफरखाना नहीं रात कटण वास्ते। तो कबीर साहब कहन लगे, क्योंकि रूप वटाया होया सीगा, कहन लगे भी इह किसने महल बनाए है। कहन लग्या कि मेरे दादे दे बनाए है। वो कित्थे गया? कहन लग्या भी संसार छड्ड गया। फिर मेरा पिता रहा? कहन लगे वो कित्थे है? कहन लगे वो भी इहनूं छड्ड गया। वो कहन लगे फिर जिथे कोई सदा नहीं रहिंदा कि वह मुसाफरखाना नहीं। हुण दो तीन घटना पहला हो चुकिया सी, दिल खिचया गया कि आखिर है कि मैं इन चीज़ों के नाल क्यों चिंबड़िया है जिन्होंने मेरे नाल नहीं जाना।
नैक्सट मॉर्निंग वैन द एम्परर वॉज होल्डिंग हिज कोर्ट, वन वेरी इंप्रेसिव लुकिंग पर्सन केम राइट इन द कोर्ट। पीपल एट द डोर ट्राई टू स्टॉप हिम, बट ही वॉज नॉट स्टॉप्ड बाई एनी वन बिकॉज ही वॉज वेरी इंप्रेसिव पर्सन। That was Kabir Sahib, who had disguised himself as that impressive person. He came straight up to the king and asked his permission to stay. He said that, can I spend a night in this traveler's inn? Hearing that, king was surprised again and he said, well, don't you know that this is a palace? This is not an inn. This is not an inn. Kabir Sahib said that, okay, tell me who built this? Who built this palace? King replied that my grandfather built this palace. Kabir Sahib asked him that where is he now? King replied that he has left the body. Then Kabir Sahib asked him that who was living in this place after your grandfather left the body? King replied that my father used to live in this palace. Then Kabir Sahib asked him another question, that where is your father now? He replied that he has also left the body. So Kabir Sahib said that when the person who built this palace is not living in here, and not even your father, who used to take care of it after your grandfather left, lives here, and now you are living here, and it is possible that you may also die someday, is it not appropriate to call this place as a traveler's inn, because no one lives here forever? After saying this, Kabir Sahib once again disappeared, because many instances had happened before, and it was the time for King of Balak Bukhara had arrived. That is why he realized that he cannot do the devotion of Lord while working as a king, while living as a king. That is why he left his kingdom and came to Kabir Sahib.
आखर दिल च ख्याल आया कि कोई नौकर इस दी देखभाल वास्ते छड़ जावा। नौकर रखन लग्या, उसनू पुछन लग्या तेरा की नाम है? वो कहिंदा जी जिस नाम नाल मैनू बुलाओगे मेरा उही नाम है। तू खाना किहड़ा पसंद करदा है? वो कहिंदा जी जिहड़ा देओगे मेरी काहदी पसंद है। आखिर तू पहनेगा की? कैसे कपड़े पहन के खुश हैं? वो कहिंदा जी जो दे दिया करोंगे उही पहन लूँगा। आखिर वो पुछण लगे कि नौकरी की लेंगा? कहिंदे भी जो दे दिया करेंगा। पुछदा कि तेरी आखिर कोई इच्छा है? वो कहन लगा जी गुलाम की काहदी इच्छा होंदी है। शाह बलक बखारा ने आपदे दिल नूं तरकार मारी कि एक गुलाम विच भी इतने गुण है कि मालक की इच्छा मुताबक रह के खुश है, अपनी कोई इच्छा नहीं रखता। जिस परमात्मा ने मैनू तन दिता इन्ने नौकर चाकर दिते कि मेरे अंदर तो इस गुलामा जैसे गुण ही नहीं, मैं अपनिया इच्छा लई फिरदा हाँ। उत्थों दिल नूं ठोकर लगी तो परमात्मा की भाल, साधु संतां की भाल दे विच हिंदुस्तान च आया, बड़े बड़े मठां दे मालक सन, सब नूं मिलिया। लेकिन जद कबीर साहब को आया तो कबीर साहब कहन लगे कि देख, मैं तो एक गरीब आदमी है, अपनी रोजी रोटी अपनी हत्थां दी कार करके कमाना है, ताना आउंदा है। तू बलख बखारे का बादशाह है, तेरी मेरी किस तरह गुजर हो सकती है? वो कहन लग्या जैसा भी रुखा सुखा देनेगा मैं उही खा लूँगा, जो भी कम दसेंगा मैं बड़े प्यार नाल वो करूँगा, तेरी शिक्षा देते पालन करूँगा। आखिर 6 साल इस तरह लंघे, लोई जिहड़ी कबीर साहब दे नाल उन्हां दी सेवका सी हर काम दे विच हाथ बटाउंदी सी ओह कहण लगी कि ये बादशाह है 6 साल हो गए रुखा सुखा जैसे भी दिने हैं वैसा खा छड़दा है इसनूं कुछ दिता जाए ओह कहण लग्या कि बर्तन तैयार नहीं आखिर ਉਹ ਕਹਿੰਦੇ ਕਿ ਮੈਂ ਤਾਂ ਜੋ ਕੁਛ ਕਹਿੰਦੀ ਉਹ ਕਰ ਛੱਡਦਾ ਹੈ ਕਬੀਰ ਸਾਹਿਬ ਕਹਿਣ ਲੱਗੇ ਤੂੰ ਉਹ ਕਰ ਉੱਪਰ ਕੋਠੇ 'ਤੇ ਚੜ ਥੋੜ੍ਹਾ ਜਿਹਾ ਛਿਲਕਾ ਸੁੱਟ ਦੇ ਉੱਤੇ ਜਦ ਸੁੱਟਿਆ ਤਾਂ ਉਹ ਕਹਿੰਦਾ ਹਾਏ ਹੁੰਦਾ ਬਲਕ ਬੁਖਾਰਾ ਹੋਰ ਵੀ ਕਈ ਕੁਛ ਬੋਲਿਆ ਉਹ ਕਹਿਣ ਲੱਗੀ ਕਿ ਮੈਂ ਤਾਂ ਇਹਨੂੰ ਬੜਾ ਸ਼ਰੀਫ਼ ਔਰ ਇਹ ਸਮਝਦੀ ਸੀ ਵੀ ਇਹਦੇ ਅੰਦਰ ਕੋਈ ਬਦਬੂ ਹੀ ਨਹੀਂ ਹੰਕਾਰ ਦੀ ਕਬੀਰ ਸਾਹਿਬ ਕਹਿੰਦੇ ਮੈਂ ਤੈਨੂੰ ਕਿਹਾ ਸੀ ਨਾ ਅਜੇ ਬਲਕ ਬੁਖਾਰੇ ਬਾਦਸ਼ਾਹ ਦੀ ਬੂ ਹੈ ਤਾਂ 6 ਸਾਲ ਫੇਰ ਲੰਘੇ ਜਦੋਂ ਲੋਈ ਕਹਿਣ ਲੱਗੀ ਕਿ ਨਹੀਂ ਹੁਣ ਉਹ ਕੀ ਕਵੇ ਹੁਣ ਤਾਂ ਉਹੋ ਜਿਹੇ ਦੀਦਾ ਸੀਗਾ ਹੁਣ ਸੰਤ ਅੰਦਰੂਨੀ ਰਾਜ ਦੇ ਵਾਕਫ ਹੁੰਦੇ ਆ ਉਹਨਾਂ ਦੀ ਨਜ਼ਰ ਆਤਮਾ ਦੇ ਉੱਪਰ ਹੁੰਦੀ ਹੈ ਉਹ ਆਤਮਾ ਨੂੰ ਸਮਝ ਲੈਂਦੇ ਆ ਕਿ ਹੁਣ ਸਾਫ਼ ਹੈ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਆਪ ਹੀ ਉਸ ਬਰਤਨ ਦੇ ਅੰਦਰ ਵਸਤੂ ਡਾਲ ਦਿੰਦੇ ਹੈ ਤਾਂ ਕਹਿਣ ਲੱਗੇ ਕਿ ਹੁਣ ਤਿਆਰ ਹੈ ਬਰਤਨ ਉਹ ਕਹਿੰਦੇ ਜੀ ਮੈਨੂੰ ਤਾਂ ਉਹੋ ਜਿਹੇ ਦੀਦਾ ਹੈ ਉਹ ਕਹਿਣ ਲੱਗੇ ਤੂੰ ਹੁਣ ਗੰਦ ਵਗੈਰਾ ਲੈ ਕੇ ਕੋਠੇ 'ਤੇ ਚੜ ਇਸ 'ਤੇ ਸਿੱਟੀ ਫਿਰ ਦੇਖੀ ਕੀ ਬੋਲਦਾ ਹੈ ਜਦੋਂ ਉਸਨੇ ਗੰਦ ਵਗੈਰਾ ਸਿੱਟਿਆ ਤਾਂ ਉਹ ਦੇਖ ਕੇ ਕਹਿਣ ਲੱਗਿਆ ਕਿ ਮੈਂ ਤਾਂ ਇੱਦੋਂ ਵੀ ਗੰਦਾ ਹੈ ਸ਼ੁਕਰ ਹੈ ਵਿਗੜੇ ਮਨ ਦਾ ਇਹੀ ਇਲਾਜ ਹੈ ਤੇਰਾ ਬਈ ਸ਼ੁਕਰ ਕਰਦਾ ਜਿਸਨੇ ਇਸ ਉੱਤੇ ਸਿੱਟਿਆ ਹੈ ਤਾਂ ਕਬੀਰ ਸਾਹਿਬ ਤੁਹਾਨੂੰ ਪਤਾ ਹੀ ਹੈ 12 ਸਾਲ ਸ਼ਾਹ ਬਲਖ ਬੁਖਾਰਾ ਨੇ ਸੇਵਾ ਕਰਕੇ ਨਾਮ ਲਿਆ ਔਰ ਕਬੀਰ ਸਾਹਿਬ ਜਦੋਂ ਨਾਮ ਦੇਣ ਲੱਗੇ ਉਦੋਂ ਹੀ ਸੁਰਤੀ ਉੱਪਰ ਚੜ੍ਹਨੀ ਸ਼ੁਰੂ ਹੋਈ ਤਾਂ ਕਹਿਣ ਦਾ ਭਾਵ ਇਤਨਾ ਹੀ ਹੈ ਕਿ ਜਿਸ ਆਤਮਾ ਦੇ ਅੰਦਰ ਤੜਫ ਹੁੰਦੀ ਹੈ ਬਿਰੇ ਹੁੰਦੀ ਹੈ ਉਹ ਬਾਦਸ਼ਾਹੀਆਂ ਨੂੰ ਵੀ ਲੱਤ ਮਾਰ ਕੇ ਉਸ ਪਰਮਾਤਮਾ ਦੀ ਭਾਲ ਵਿੱਚ ਨਿਕਲ ਪੈਂਦੇ ਹੈ
ਬਿਫੋਰ ਲਿਵਿੰਗ ਹਿਸ ਕਿੰਗਡਮ ਕਿੰਗ ਅਬਰਾਹਮ ਕਾਲਡ ਵਨ ਆਫ ਹਿਸ ਸਰਵੈਂਟਸ ਵਨ ਆਫ ਹਿਸ ਸਲੇਵਸ ਐਂਡ ਆਸਕਡ ਹਿਮ ਵਾਟ ਵਾਸ ਹਿਸ ਨੇਮ ਦੈਟ ਸਲੇਵ ਰਿਪਲਾਈਡ ਦੈਟ ਮਾਈ ਲਾਰਡ ਆਈ ਡੋਂਟ ਹੈਵ ਐਨੀ ਨੇਮ ਆਫ ਮਾਈ ਓਨ ਵਟ ਐਵਰ ਨੇਮ ਵਿਥ ਵਟ ਐਵਰ ਨੇਮ ਯੂ ਵਿਲ ਕਾਲ ਮੀ ਦੈਟ ਵਿਲ ਬੀ ਮਾਈ ਨੇਮ ਦੈਨ ਕਿੰਗ ਇਬਰਾਹਿਮ ਆਸਕਡ ਹਿਮ ਦੈਟ ਵਟ ਵੁੱਡ ਯੂ ਲਾਈਕ ਟੂ ਵੇਅਰ what clothes you would like to wear that slave replied that oh lord whatever you will give me I will wear them then king ibrahim asked him that what type of food he would like to eat that slave replied that oh lord whatever you will give me I will be content with it then king ibrahim asked him that what does he expect in return how much pay he would like to have that slave replied that I don't have any expectations I don't have any desires whatever you will give me I will be very pleased with that hearing this king ibrahim asked him finally this question that okay you tell me do you have any choice of your own that slave replied that no my master I don't have any choice of my own because I am your servant I am your slave and a slave does not have any choice whatever his master whatever his lord gives him he has to remain content in that hearing that King Ibrahim was impressed and at the same time he felt embarrassed. He thought in his mind that Almighty Lord has given me so much. He has given me this kingdom. He has given me so much wealth. He has given me so many servants and so many pleasures of this world. But still, I don't have that humility which this slave has. I don't become grateful to my Lord who has given me all these things. Still, I have my own desires and own choices but this slave even though he has not been given so much still he is so humble and he is so confident and he surrendered himself to me that changed his mind completely and he gave his kingdom to his servants and he came searching for Almighty Lord he came to India from Balakh Bukhara went to many places many religious places went to many monasteries he met many holy people but he was not satisfied by them in the end he came to kabir sahab and requested him to let him stay with him kabir sahab said that you are a king and I am a poor weaver how can you live with me because I don't even have enough food to give you king ibrahim replied that I don't mind that whatever you will give me I will be very happy in that but kindly let me stay with you whatever work you will tell me to do I will do that lovingly and wholeheartedly but please don't throw me away from your home let me stay with you so kabir sahab allowed him to stay with him and he worked with kabir sahab served him for 6 years continuously one day mother loi who used to live with kabir sahab too told kabir sahab that this king Ibrahim of Balak Bukhara is a king, and he has left his kingdom and is serving you wholeheartedly for the past 6 years. And he is so humble. Whatever work you tell him to do, he does that, and he does not demand anything. You should give him something, because until then Kabir Sahib had not initiated him. Kabir Sahib replied that the vessel is not yet ready. Mother Loi did not believe in that. She said that, how can I believe that? Because I see him doing everything you tell him, and he is so humble. You should definitely give him something. So Kabir Sahib told Mother Loi to throw some garbage on him and see how he reacts. When Mother Loi threw some garbage on King Ibrahim of Balak Bukhara, at once he got angry and he said that, if you had done this in Balak Bukhara, I would have given you punishment. Hearing that, Mother Loi was surprised, and she came to Kabir Sahib and told him that how King Ibrahim had reacted. So Kabir Sahib replied that, that is why I had told you that he is not yet ready, because still in his mind he has the ego, still he remembers his kingdom, and still he remembers that he was king of Balak Bukhara, and that is what I want him to remove from his mind. 6 more years passed, and King of Balak Bukhara continued serving Kabir Sahib wholeheartedly. After the 6 years, period of 6 years, once Kabir Sahib told Mother Loi that now King of Balak Bukhara was ready for initiation, and he will be giving him initiation very soon. But Mother Loi said that, how can I know that he is ready? Because I don't see any difference in him. He is, to me, he is like the same he was 6 years before. So Kabir Sahib told him to throw a lot of dirty garbage on him and see how he reacts now. When a lot of dirty garbage was thrown on King of Balak Bukhara, he did not react sharply. He did not become angry. Instead, he said that, thanks to the one who has thrown this garbage on me, because I am even worse than this garbage. My mind is not in my control, and this is the only medicine for bringing the mind in control. And he said many other humble words. Hearing that, Mother Loi was very happy, and she came and told Kabir Sahib. And then Kabir Sahib told her that that was the test in which he had passed, and now he will be getting initiation. After that, when Kabir Sahib was initiating him, you can very well imagine that a person who has done the service to his master for 12 years and who has given up his kingdom and has come and stayed with a poor person and had not craved for the worldly things, if he gets initiation after serving his master for 12 years, what impact that will have. And when the master is the perfect master like Kabir Sahib, and the devotee is like King of Balak Bukhara, who had totally surrendered himself to his master before the initiation, you can very well imagine how much that soul would progress right from the time of initiation. So when Kabir Sahib was giving him initiation, right at that time, his soul was progressing in the higher planes, and he reached the highest status right at the time of his initiation. So the meaning of telling this long story is that those who have the yearning for realizing Almighty God, they do not remain attached to their kingdoms, they do not remain attached to their worldly things. They kick all the worldly possessions they have, and they spend their life, they spend their time in search for God. And because they have the sincere yearning for realizing God, God always arranges for them, and God always fulfills their purpose.
Ibrahim Adam ਮੁਸਲਮਾਨ ਸਮਾਜ ਦੇ ਵਿੱਚ ਸੀ। ਮੁਸਲਮਾਨ ਸਮਾਜ ਆਮ ਤੌਰ ਦੇ ਉੱਤੇ ਜਿੱਥੇ ਮੁਹੰਮਦ ਸਾਹਿਬ ਦੀ ਪੈਦਾਇਸ਼ ਹੋਈ ਹੈ ਉੱਥੇ ਜਾਣ 'ਚ ਹੀ ਮੁਕਤੀ ਸਮਝਦੇ ਆ। ਉਸ ਜਗ੍ਹਾ ਨੂੰ ਮੱਕਾ ਕਹਿੰਦੇ ਆ ਜਿੱਥੇ ਮੁਹੰਮਦ ਸਾਹਿਬ ਦੀ ਪੈਦਾਇਸ਼ ਹੋਈ ਸੀ ਅੱਜ ਤੋਂ 1400 ਸਾਲ ਪਹਿਲਾਂ। ਬੜਾ ਇਕੱਠ ਹੁੰਦਾ ਉੱਥੇ। ਇਬਰਾਹੀਮ ਅਦਮ ਦੇ ਦਿਲ 'ਚ ਵੀ ਖਿਆਲ ਆਇਆ ਕਿ ਇਹ ਦੁਨੀਆ ਜਾਂਦੀ ਹੈ, ਮੈਂ ਵੀ ਜਾਵਾਂ, ਕਮ ਸੇ ਕਮ ਇਹਨਾਂ ਨੂੰ ਪਤਾ ਲੱਗੇ ਕਿ ਪਰਮਾਤਮਾ ਕਿਸ ਤਰ੍ਹਾਂ ਮਿਲਦਾ ਹੈ। ਕਿਉਂਕਿ ਆਪ ਤਾਜ ਵਗੈਰਾ ਤਾਂ ਪਹਿਨਦੇ ਨਹੀਂ ਸਨ, ਕਿਉਂਕਿ ਮਨ ਨੂੰ ਮਹੀਨ ਕਰ ਚੁੱਕੇ ਸਨ। ਜਦ ਮੱਕੇ ਜਾਣ ਲੱਗੇ, ਲੋਕਾਂ ਨੂੰ ਪਤਾ ਲੱਗਿਆ ਕਿ ਸ਼ਾਹ ਬਲਖ ਬੁਖਾਰਾ ਅੱਜ ਕੀ ਮੱਕੇ ਦੇ ਉੱਤੇ ਆ ਰਿਹਾ ਹੈ, ਉਹਦੀ ਸਵਾਗਤ ਵਾਸਤੇ ਬਹੁਤ ਲੋਕ ਇਕੱਠੇ ਹੋਏ, ਮੱਕੇ ਤੋਂ ਉਰੇ ਆਏ। ਉਹ ਤੁਰਿਆ ਜਾਂਦਾ ਸੀਗਾ ਕਿਉਂਕਿ ਫਟੇ ਪੁਰਾਣੇ ਕੱਪੜੇ ਸੀਗੇ। ਪੁੱਛਣ ਲੱਗੇ ਕਿ ਸ਼ਾਹ ਬਲਖ ਬੁਖਾਰਾ ਆਉਂਦਾ ਹੈ, ਦੇਖਿਆ ਹੈ। ਉਹ ਇਕੱਠ ਨੂੰ ਵੇਖ ਕੇ ਕਹਿਣ ਲੱਗਿਆ ਬਈ ਉਹਦੇ ਵਿੱਚ ਇਹੋ ਜਿਹੇ ਕਿਹੜੇ ਗੁਣ ਹੈ। ਉਹ ਕਾਮੀ ਹੈ, ਕ੍ਰੋਧੀ ਹੈ, ਉਹਦੇ ਵਿੱਚ ਅਨੇਕਾਂ ਐਬ ਹੈ। ਜਦ ਲੋਕਾਂ ਕੋਲ ਬਾਦਸ਼ਾਹ ਦੀ ਨਿੰਦਿਆ ਕੀਤੀ, ਲੋਕਾਂ ਦੇ ਦਿਲ 'ਚ ਇੱਜ਼ਤ ਸੀ ਬਾਦਸ਼ਾਹ ਦੀ, ਉਹਨਾਂ ਨੇ ਉਸ ਬੰਦੇ ਨੂੰ ਫੜ ਕੇ ਕੁੱਟ ਫਿਰਿਆ। ਕਿਸੇ ਨੂੰ ਇਹ ਨਹੀਂ ਪਤਾ ਸੀਗਾ ਕਿ ਸ਼ਾਹ ਬਲਖ ਬੁਖਾਰਾ ਇਹੀ ਹੈ। ਜਦ ਕੁੱਟਿਆ ਉਹ ਖਮੋਸ਼ ਰਿਹਾ ਵੀ ਠੀਕ ਹੈ, ਵਿਗੜੇ ਮਨ ਦੀ ਇਹੀ ਦਵਾਈ ਹੈ। ਔਰ ਜਦ ਕੁਛ ਚਿਰ ਬਾਅਦ ਲੋਕਾਂ ਨੂੰ ਪਤਾ ਲੱਗਿਆ ਕਿ ਸ਼ਾਹ ਬਲਖ ਬੁਖਾਰਾ ਇਹੀ ਹੈ, ਤਾਂ ਮਾਫੀਆਂ ਮੰਗਣ ਲੱਗੇ। ਇਤਿਹਾਸ 'ਚ ਉਹਨਾਂ ਦੀ ਹਿਸਟਰੀ ਜ਼ਿਕਰ ਆਉਂਦਾ ਹੈ ਕਿ ਉਹਨਾਂ ਦਾ ਸਵਾਗਤ ਮੱਕੇ ਨੇ ਖੁਦ ਆ ਕੇ ਕੀਤਾ ਸੀਗਾ। ਇਹ ਕਿਉਂ ਹੈ ਕਿ ਨਾਮ ਵਾਲੇ ਦੇ ਅੰਦਰ ਮਾਨ ਨਹੀਂ ਹੁੰਦਾ, ਹੰਕਾਰ ਨਹੀਂ ਹੁੰਦਾ, ਔਰ ਨਾ ਨਾਮ ਵਾਲਾ ਆਦਰ ਮਾਨ ਕਰਾ ਕੇ ਖੁਸ਼ੀ ਹੁੰਦਾ ਹੈ। ਔਰ ਜਿਨ੍ਹਾਂ ਤੀਰਥਾਂ ਦੇ ਉੱਤੇ ਲੋਕ ਭਟਕਦੇ ਫਿਰਦੇ ਹੈ, ਨਾਮ ਵਾਲੇ ਦੇ ਉਹ ਤੀਰਥ ਉਹ ਸਥਾਨ ਆ ਕੇ ਖੁਦ ਆਦਰ ਮਾਨ ਕਰਦੇ ਹੈ।
ਕਿੰਗ ਇਬਰਾਹਿਮ ਵਾਸ ਫਰੋਮ ਦ ਮੁਸਲਿਮ ਰਿਲੀਜਨ, ਦੋਜ਼ ਹੂ ਬਿਲੀਵ ਦੈਟ ਬਾਈ ਵਿਜ਼ਿਟਿੰਗ ਦ ਹੋਲੀ ਪਲੇਸ ਮੱਕਾ ਵੇਅਰ ਪ੍ਰੋਫੈਟ ਮੁਹੰਮਦ ਵਾਸ ਬੋਰਨ ਅਬਾਊਟ 1400 ਈਅਰਸ ਅਗੋ, ਦੇ ਵਿਲ ਗੈਟ ਦ ਲਿਬਰੇਸ਼ਨ। ਸੋ ਵੈਨ ਕਿੰਗ ਇਬਰਾਹਿਮ ਰੀਅਲਾਈਜ਼ ਦ ਰਿਐਲਿਟੀ, ਰੀਅਲਾਈਜ਼ ਦ ਟਰੂਥ, ਆਫਟਰ ਦੈਟ ਹੀ ਥੋਟ ਦੈਟ ਆਈ ਸ਼ੁਡ ਆਲਸੋ ਗੋ ਐਂਡ ਵਿਜ਼ਿਟ ਦੈਟ ਪਲੇਸ ਵੇਅਰ ਦੀ ਅਦਰ ਮੁਸਲਿਮ ਪੀਪਲ ਗੋ। ਹੀ ਵਾਂਟਡ ਟੂ ਟੀਚ ਦ ਪੀਪਲ ਅ ਲੈਸਨ, ਹੀ ਵਾਂਟਡ ਟੂ ਟੀਚ ਦੈਮ ਹਾਓ ਗੋਡ ਇਜ਼ ਰੀਅਲਾਈਜ਼ਡ। ਹੀ ਵਾਂਟਡ ਟੂ ਟੈਲ ਦੈਮ ਦੈਟ ਗੋਡ ਇਜ਼ ਨੋਟ ਰੀਅਲਾਈਜ਼ਡ ਬਾਈ ਵਿਜ਼ਿਟਿੰਗ ਦ ਹੋਲੀ ਪਲੇਸਿਸ। ਸੋ ਹੀ ਆਲਸੋ ਵੈਂਟ ਟੂ ਹੋਲੀ ਪਲੇਸ ਮੱਕਾ, ਬਿਕੋਜ ਹੀ ਹੈਡ ਬਿਕਮ ਵੈਰੀ ਹੰਬਲ, ਹੀ ਵਾਸ ਨੋਟ ਵੇਅਰਿੰਗ ਦ ਡਰੈਸ ਆਫ ਦ ਕਿੰਗਸ, ਐਂਡ ਹੀ ਵਾਸ ਨੋਟ ਈਵਨ ਵੇਅਰਿੰਗ ਦ ਕਰਾਊਨ ਵਿਚ ਦ ਕਿੰਗਸ ਯੂਜਲੀ ਵੇਅਰ। ਸੋ ਐਂਡ ਹੀ ਵਾਸ ਡਰੈਸਡ ਲਾਈਕ ਦੀ ਆਰਡੀਨਰੀ ਮੈਨ। ਸੋ ਵੈਨ ਹੀ ਵਾਸ ਗੋਇੰਗ ਟੂ ਮੱਕਾ ਔਨ ਹਿਸ ਵੇ, ਹੀ ਸੋ ਦੈਟ ਦ ਪੀਪਲ ਆਫ ਮੱਕਾ ਹੈਜ਼ ਪ੍ਰਿਪੇਅਰਡ ਟੂ ਵੈਲਕਮ ਕਿੰਗ ਆਫ ਬਲਖ ਬੁਖਾਰਾ, ਬਿਕੋਜ somehow they had known, somehow this message was spread that king of Balakh Bukhara will be visiting Makkah, and that is why all the people, those who had respect and love for king of Balakh Bukhara, king Ibrahim, they had prepared to welcome him. When king of Balakh Bukhara, who was not dressed as a king and who was wearing ordinary clothes, even torn clothes, was coming there, people asked him if he had seen king of Balakh Bukhara coming, because they all were waiting for him. King of Balakh Bukhara, King Ibrahim, asked those people that why you are waiting so eagerly for him, what good qualities does he have, and why you are giving so much love and respect to that person. He is a very bad person, he is unchaste, he is full of ego, he is proud of his kingdom and like that. When those people heard King Ibrahim criticizing King of Balakh Bukhara, they could not control themselves and they started beating up that person who in fact was King Ibrahim. Later on, when they came to realize that he was none other but the king of Balakh Bukhara, they repented and they asked for his forgiveness. And it is said in the history of King Ibrahim that when King Ibrahim of Balakh Bukhara went to visit the holy place Makkah, he did not go to that holy place where the other people of the Muslim community go, but that very place came to King Ibrahim to pay homage to that great saint. So the meaning of saying this is that those within whom the naam is manifested, they are not after name and fame, and the holy places where the other people go and visit and understand that they will get the liberation by visiting those holy places, those very holy places come to visit and pay homage at the feet of the great saints, because within whom the naam is manifested, he becomes more valuable than millions of holy places of pilgrimages.
ਜਿਸ ਤਰ੍ਹਾਂ ਸ਼ਾਹ ਬਲਖ ਬੁਖਾਰਾ ਨੇ ਆਪਣਾ ਮਾਨ ਤਾਨ ਛੱਡ ਕੇ, ਬਾਦਸ਼ਾਹੀ ਛੱਡ ਕੇ ਕਬੀਰ ਦੇ ਅੱਗੇ ਆ ਕੇ ਬੇਨਤੀ ਕੀਤੀ, ਉਹਦਾ ਤਾਣਾ ਆਉਣਿਆ ਨਿਮਰਤਾ ਨਾਲ ਫਾਇਦਾ ਉਠਾ ਲਿਆ, ਇਸੇ ਤਰ੍ਹਾਂ ਕਿਸੇ ਸੇਵਕ ਨੇ ਗੁਰੂ ਅਰਜਨ ਦੇਵ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਹੇ ਸਤਿਗੁਰੂ, ਮੈਨੂੰ ਤੁਸੀਂ ਉਹ ਰਸਤਾ ਦੱਸੋ ਜਿਹਦੇ ਨਾਲ ਮੈਂ ਵਾਪਸ ਘਰ ਸੱਚਖੰਡ ਪਹੁੰਚ ਜਾਵਾਂ, ਆਪਦੇ ਪਿਤਾ ਪਰਮਾਤਮਾ ਨੂੰ ਮਿਲ ਸਕਾਂ।
ਐਸ ਕਿੰਗ ਆਫ ਬਲਖ ਬੁਖਾਰਾ ਗੇਵ ਅਪ ਹਿਸ ਵਰਲਡਲੀ ਪੋਜੈਸ਼ਨਸ, ਗੇਵ ਅਪ ਹਿਸ ਕਿੰਗਸ਼ਿਪ ਕਿੰਗਡਮ, ਐਂਡ ਹੰਬਲੀ ਹੀ ਕੇਮ ਟੂ ਕਬੀਰ ਸਾਹਿਬ, ਸਰਵਡ ਹਿਮ ਹੋਲ ਹਾਰਟਡਲੀ, ਵਰਕਡ ਵਿਦ ਹਿਮ ਐਂਡ ਵਾਸ ਕੰਟੈਂਟ ਵਿਦ ਵਾਟ ਐਵਰ ਕਬੀਰ ਸਾਹਿਬ ਗੇਵ ਹਿਮ, and finally he became successful in his path. In the same way, some other true seeker once came to Guru Arjan Dev and requested him humbly to show him the path through which he can do the devotion of Lord and become one with God. So in this hymn, that devotee is asking a question to Guru Arjan Dev.
किन विद मिले गोसाई मेरे राम राय, किन विद मिले गोसाई, कोई ऐसा संत सहज सुखदाता, मोहे मार्ग दे बताई।
आप अगलियां तुकां दे विच उस सेवक नूं प्यार दे नाल समझाउंदे आ। जद सवाल कीता, कहण लगे कोई ऐसा संत सतगुरु मिल जावे जिसने अपनी जिंदगी दे विच ये मसला हल कीता होवे। परम पिता कृपाल कहिंदे हुंदे सी जुड़िया जोड़ सकदा है, और ये भी कहिंदे हुंदे सी जो कम एक आदमी ने कीता है दूसरा भी उस नूं कर सकता है। आप कहन लगे कोई ऐसा संत महात्मा मिल जावे, वो रस्ता दसे और सेवक दे दिल अंदर भी पूरी दृढ़ता विश्वास होवे तो वो कामयाब हो सकता है।
When that question was asked, he replied that if you meet such Sant Sadguru who has himself solved this mystery of life in his lifetime, who has done the meditation and who has become perfect in this path, can quench your thirst, can tell you how to do the devotion of Lord. Supreme Father Kripal used to say that he who is connected, he who is united with God can unite you also with him. He who is not united with God will not unite you, instead he will disconnect you. He also used to say that what a man has done, a man can do. So here he says that if you meet such Sant Sadguru who himself has practiced this path and who has become perfect in this path, only he can teach you, only he can show you that how to do the devotion of Lord. And if the disciple, if the devotee has the real yearning and if he is ready to work hard, then it is not difficult, it is not impossible to realize God.
कोई ऐसा संत सहज सुख दाता, मोहे मार्ग दे बताई, अंतर अलख न जाई लखिया, विच पढ़दा मैं पाई।
हुण गुरु अर्जन देव जी महाराज कहिंदे ओ अलख जिहनूं असीं लख नहीं सकदे, ओ है तां साडे जिसम दे अंदर लेकिन असीं उहनूं मिल क्यों नहीं सकदे गे, की रुकावट है? ओ कहिंदे साडे अंदर हंकार दी रुकावट है, इस वास्ते उहनूं अंदर हुंदिआं होइआं असीं मिल नहीं सकदे। हंकार जो है ये ला इलाज मिठी तपदिक लगी हुई है हर एक नूं।
नाउ गुरु अर्जन देव जी महाराज से दैट ही इज अनरीचेबल वन, and that is why we cannot reach him, we cannot meet him. Even though he is within us, he is present within us, but still why we cannot reach him, why we cannot meet him? Because there is the wall of egoism between us. Egoism is such a disease which cannot be cured, and egoism is the disease with which all the people in this world are suffering.
Har vyakti kise nu padhai da ahankar hai, kise nu dhan daulat da ahankar hai, kise nu roop da ਹੰਕਾਰ ਹੈ, ਕਿਸੇ ਨੂੰ ਜਵਾਨੀ ਦਾ ਹੰਕਾਰ ਹੈ, ਕਿਸੇ ਨੂੰ ਹੁਕੂਮਤ ਦਾ ਹੰਕਾਰ ਹੈ, ਆਪੋ ਆਪਣੇ ਥਾਈ ਅਸੀਂ ਆਪ ਹੀ ਜਾਲ ਤਾਣ ਕੇ ਫਸੇ ਹੋਏ ਹਾਂ।
Everyone is proud of one or the other thing. Someone is proud of his youth, someone is proud of his beauty, someone is proud of his kingdom, of his wealth, of his studies, of his knowledge. In this way we all are proud of one or the other thing, and in a way we ourselves have made this trap in which we ourselves are trapped.
Paltu sahib kehnde hai man mihin kar lijiye jab pyo laga hai haath. Aap kehne lage man nu jado rasta mil gaya hai, naam mil gaya hai, mihin kya chhota kar lo, kyunki parmatma da jo rasta hai milap wala oh bada chhota hai. ਔਰ ਹੰਕਾਰ ਜਿਹੜਾ ਹੈ ਮਨ ਹਾਥੀ ਹੈ ਉਹਦੇ ਵਿੱਚ ਨੰਘਦਾ ਨਹੀਂਗਾ
ਪਲਟੂ ਸਾਹਿਬ ਸੇਜ਼ ਦੈਟ ਵੈਨ ਯੂ ਹੈਵ ਕਮ ਟੂ ਦਿਸ ਪਾਥ ਯੂ ਸ਼ੁੱਡ ਮੇਕ ਯੋਰ ਮਾਇੰਡ ਥਿਨ ਹੀ ਸੇਜ਼ ਦੈਟ ਯੂ ਸ਼ੁੱਡ ਮੇਕ ਯੋਰ ਮਾਇੰਡ ਥਿਨ ਯੂ ਸ਼ੁੱਡ ਮੇਕ ਇਟ ਵੈਰੀ ਸਮਾਲ ਬਿਕੋਜ਼ ਦਾ ਪਾਥ ਥਰੂ ਵਿੱਚ ਯੂ ਹੈਵ ਟੂ ਗੋ ਟੂ ਆਲ ਮਾਈਟੀ ਲਾਰਡ ਇਜ਼ ਵੈਰੀ ਨੈਰੋ ਐਂਡ ਇਫ ਯੋਰ ਮਾਇੰਡ ਇਜ਼ ਨੋਟ ਥਿਨ ਇਫ ਯੋਰ ਮਾਇੰਡ ਹੈਜ਼ ਬਿਕਮ ਐਸ ਬਿਗ ਐਸ ਐਲੀਫੈਂਟ ਬਿਕੋਜ਼ ਆਫ ਦ ਈਗੋਇਜ਼ਮ ਹਾਊ ਵਿਲ ਯੂ ਗੋ ਔਨ ਦੈਟ ਨੈਰੋ ਪਾਥ
अंतरे अलख न जाई लखिया विच पढ़दा मैं पाई माया मो सबु जग सोया एहो परम कहो क्यों जाई
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ ਸਾਰਾ ਇਹ ਸੰਸਾਰ ਕਿਹਦਾ ਨਾਂ ਲਈਏ ਕਿਹੜੇ ਸਮਾਜ ਨੂੰ ਕਹੀਏ ਵੀ ਇਹੀ ਸੁੱਤਾ ਹੈ ਕਹਿੰਦੇ ਮਾਇਆ ਦੀ ਮੋਹ ਵਿੱਚ ਫਸ ਕੇ ਮਿੱਠੀ ਨੀਂਦ ਸੁੱਤਾ ਹੋਇਆ ਹੈ ਇਹੀ ਭਰਮ ਸਭ ਨੂੰ ਪਰੇਸ਼ਾਨ ਲੱਗਿਆ ਪਿਆ ਕਿ ਇਹ ਸੰਸਾਰ 'ਚੋਂ ਸ਼ਾਇਦ ਅਸੀਂ ਜਾਣਾ ਹੀ ਨਹੀਂ ਸ਼ਾਇਦ ਜੋ ਵਸਤੂਆਂ ਹੈ ਇਹ ਹਮੇਸ਼ਾ ਹੀ ਸਾਡਾ ਸਾਥ ਦੇਣਗੀਆਂ
ਗੁਰੂ ਅਰਜਨ ਦੇਵ ਜੀ ਮਹਾਰਾਜ ਸੇਡ ਦੈਟ ਹੂਮ ਸ਼ੁੱਡ ਬੀ ਮੈਂਸ਼ਨ ਇਨ ਦਿਸ ਵਰਲਡ ਐਂਡ ਹੂਮ ਸ਼ੁੱਡ ਬੀ ਨੋਟ ਬਿਕੋਜ਼ ਆਲ ਦ ਪੀਪਲ ਇਨ ਦਿਸ ਵਰਲਡ are affected by the maya and because of the maya they are sleeping in the sleep in the sweet sleep of the attachment they all think that they are not supposed to go from this world and all the things which are in this world will always remain with them and that is why all the people of this world are attached to the worldly things and are sleeping in the sweet sleep of attachment
ਅਸੀਂ ਰੋਜ਼ ਦੇਖਦੇ ਹਾਂ ਬਚਪਨਾ ਨਹੀਂ ਰਹਿੰਦਾ ਜਵਾਨੀ ਆ ਜਾਂਦੀ ਹੈ ਜਵਾਨੀ ਨਹੀਂ ਰਹਿੰਦੀ ਵਡੇਪਾ ਰਹਿ ਜਾਂਦਾ ਹੈ ਰੂਪ ਨਹੀਂ ਰਹਿੰਦਾ ਗਾ ਬੁੱਢੇ ਹੋਏ ਦਾ ਕਰੂਪ ਹੋ ਜਾਂਦਾ ਦੰਦ ਨਹੀਂ ਰਹਿੰਦੇ ਮੁਆਲੇ ਵਰਗਾ ਨਿਕਲ ਆਉਂਦਾ ਹੈ ਔਰ ਦੁਨੀਆ ਬਦਲਦੀ ਹੈ ਸਰੀਰ ਬਦਲਦਾ ਹੈ ਇਸੇ ਤਰ੍ਹਾਂ ਧਨੀ ਆਦਮੀਆਂ ਨੂੰ ਗਰੀਬ ਹੋਏ ਦੇਖ ਲੈਂਦੇ ਹਾਂ ਔਰ ਗਰੀਬਾਂ ਨੂੰ ਧਨੀ ਹੋਏ ਦੇਖ ਲੈਂਦੇ ਹਾਂ ਲੇਕਿਨ ਫਿਰ ਵੀ ਅਸੀਂ ਸੋਚਦੇ ਹਾਂ ਕਿ ਇਹ ਸਭ ਕੁਝ ਸਾਡੇ ਨਾਲ ਕੁਛ ਨਹੀਂ ਹੋਏਗਾ ਸਾਥੀਆਂ ਨੂੰ ਜਾਂਦਿਆਂ ਨੂੰ ਵੀ ਦੇਖਦੇ ਹਾਂ ਸ਼ਮਸ਼ਾਨ ਭੂਮੀ 'ਚ ਵੀ ਛੱਡੇ ਹੁੰਦੇ ਹਾਂ ਅਸੀਂ ਸੋਚਦੇ ਮੌਤ ਸਾਡੇ ਵਾਸਤੇ ਨਹੀਂ ਲੋਕਾਂ ਵਾਸਤੇ ਹੈ
ਐਵਰੀ ਡੇ ਵੀ ਸੀ ਦ ਥਿੰਗਸ ਚੇਂਜਿੰਗ ਵੀ ਸੀ ਦੈਟ ਦ ਚਾਈਲਡਹੁੱਡ ਡਜ਼ ਨੋਟ ਰਿਮੇਨ ਫੋਰ ਐਵਰ ਦ ਯੂਥ ਕਮਸ ਦ ਯੂਥ ਡਜ਼ ਨੋਟ ਰਿਮੇਨ ਫੋਰ ਐਵਰ ਦ ਓਲਡ ਏਜ ਕਮਸ ਵੀ ਸੀ ਦੈਟ ਦ ਬਿਊਟੀ ਡਜ਼ ਨੋਟ ਰਿਮੇਨ ਫੋਰ ਐਵਰ ਵੈਨ ਵੀ ਬਿਕਮ ਓਲਡ ਵੀ ਲੂਜ਼ ਅਵਰ ਟੀਥ ਦ ਬਿਊਟੀ ਫਰੋਮ ਅਵਰ ਫੇਸ ਗੋ ਅਵੇ ਐਂਡ ਵੀ ਬਿਕਮ ਵੈਰੀ ਅਗਲੀ ਵੀ ਈਵਨ ਸੀ the rich people turning into poor and we see many times the poor people becoming rich we ourselves take our friends and relatives to the graveyard but still we do not realize that we are also subject to change we also have to leave this world one day even though we take our friends and relatives on our own shoulders to the graveyard but still we think that the death is only for those people who have left the world and it is not going to come to us
ਕਿਉਂ ਜਾਈ ਏਕਾ ਸੰਗਤ ਏਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੀ ਪਾਈ
ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਬੜੇ ਅਫਸੋਸ ਦੀ ਗੱਲ ਹੈ ਜਿਵੇਂ ਔਰਤ ਪਤੀ ਇੱਕੋ ਛੇਜਾ 'ਤੇ ਪਏ ਹੈ ਨਾ ਪਤੀ ਨੇ ਔਰਤ ਦੇਖੀ ਨਾ ਔਰਤ ਨੇ ਪਤੀ ਦੇਖਿਆ ਨਾ ਉਹਨਾਂ ਨੇ ਮਿਲਾਪ ਕੀਤਾ ਇਸੇ ਤਰ੍ਹਾਂ ਉਹ ਪ੍ਰਮਾਤਮਾ ਵੀ ਜਿਸਮ ਦੇ ਅੰਦਰ ਆ ਆਤਮਾ ਵੀ ਜਿਸਮ ਦੇ ਅੰਦਰ ਹੈ ਲੇਕਿਨ ਦੋਨਾਂ ਦਾ ਮਿਲਾਪ ਨਹੀਂ
ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੇ ਦੈਟ ਇਟ ਇਜ਼ ਅ ਵੈਰੀ ਪਿਟੀਫੁਲ ਮੈਟਰ ਦੈਟ ਬੋਥ ਹਸਬੈਂਡ ਐਂਡ ਵਾਈਫ ਆਰ ਸਲੀਪਿੰਗ ਔਨ ਦ ਸੇਮ ਬੈਡ ਬਟ ਨੀਦਰ ਦ ਹਸਬੈਂਡ ਹੈਜ਼ ਸੀਨ ਦ ਵਾਈਫ ਨੋਰ ਦ ਵਾਈਫ ਨੋਜ਼ ਦ ਹਸਬੈਂਡ ਇਨ ਦ ਸੇਮ ਵੇ within the body both our soul and the owner of soul over soul our almighty lord they both are within us but they have not seen each other our soul has not realized the over soul who is within our body
guru sahib kehnde hai kyon nahi assi saadi atma parmatma nu mil sakdi vich padda homai pai homai di vich deewar hai is vaste oh atma parmatma nu dekh nahi sakdi
guru arjan dev ji maharaj says that why our soul is not able to see over soul because there is the wall of egoism because of the wall of egoism even though both the soul and over soul are living in the same place but still they are not able to see each other
eka sangat ekat grah basate mil baat na karte pai एक बसत बिन पंच दुहेले ओह बसत गोचर जाई।
आप प्यार ना कहते हैं ना असी काम छड़न नु तैयार हैं ना क्रोध छड़न नु तैयार हैं। पंजा डाकुओं दे असी गुलाम बड़े बैठे हैं। फिर कहने पर्दा क्यों नहीं खुलता, तरक्की क्यों नहीं होई। कदे मन दे उत्ते भी किसी ने सवाल किया है भी तैं कदे कोई छड़िया, कदे अभ्यास किया, कदे कोई छड़न वास्ते तो असी किसी चीज़ नु भी ऐब नु तैयार नहीं गे।
लविंगली ही टेल्स अस दैट नीदर वी आर रेडी टू गिव अप लस्ट नॉर वी एग्री टू गिव अप एंगर एंड वी हैव बिकम स्लेव ऑफ द फाइव डेकॉइड्स एंड स्टिल वी आस्क दिस क्वेश्चन स्टिल वी से दैट व्हाई अवर इनर वेल इज नॉट लिफ्टेड अप। वी आर नॉट रेडी टू गिव अप एनी ऑफ द वर्ल्डली प्लेजर्स। We are not ready to give up the slavery of these five decoys, and still we expect that we should realize God and the inner veil should be lifted up.
अगर असी मन ते सवाल करिए तो असी कामयाब हो सकते हैं, लेकिन मन ते सवाल नहीं करते, उल्टा मन सानू ऐब करा करू के भी गुरु ते अपाव लिया दिंदा है कि इतने साल हो गए नाम ले नू, तू तरक्की नहीं कीती, कुछ अंदर देख नहीं रहा।
We can become successful if we question our mind. If we question our mind that why he is not ready to give up all these things, only then we can become successful. But mind is so clever that he makes us do the bad deeds, and after making us do the bad deeds, still he makes us behave, still he makes us against our master, still he makes us think that you have been meditating for so long, you were initiated so many years ago, still you have not progressed anything. He does not realize that it was all his fault.
Do arfi gal hai jehda palda takdi da para hai jidhar vastu jade hai udre us takdi ne chuk jana hai. Agar sada guru te parosh hai pyar hai to assi apne aap hi tarakki kar jani hai, kehn di zarurat nahi. Agar sada vishe vakara naal pyar hai tusi khud hi soch ke dekh lo to aatma thalle niche gir jandi hai.
It is a very simple matter to understand. The part of the balance which is heavier will weigh down. I mean to say that where our devotion is more, we will become successful in that. If we are devoted more to the worldly pleasures and things, we will go there. If we are devoted more to the master and if we have more love for him, then there is no need to ask anything. Our inner veil will be lifted by itself.
एक बसत बिन पंच दुहेले ओह बसत गोचर ठाई जिसका ग्रह तिन दिया ताला कुंजी गुर संपाई।
ये शरीर की रचना परमात्मा ने कीती है और जिस तरह जिथे जरूरत सी अख लाई, नक लाया, कन लाए सुन वास्ते, जबान लाई बोलन वास्ते, लत्तां तुरन वास्ते लाइया, हथ कार करन वास्ते ला दते, और जदों ये सब चीज़ां बनाईया उस परमात्मा ने अपने अंदर रहन दा भी खुद ही सीट बना ली है। आप कहन लगे आपदे मिलन दा वो जिवें चाहे तरीका रख सकदा सीगा, उसने आपदे मिलन दा जो तरीका या साधन सी या चाबी सी इस जिस्म नू ला के वो गुरमुखां दे साधु संतां दे हवाले कर दित्ती।
गॉड हिमसेल्फ हैज मेड द क्रिएशन ऑफ दिस बॉडी, ही हिमसेल्फ हैज मेड दिस बॉडी, दैट इज व्हाई वेयरएवर द आईज वर नीडेड ही हैज अटैच्ड द आईज टू द बॉडी एट दैट प्लेस, वेयरएवर द नोज वाज नीडेड, वेयरएवर द टंग वाज नीडेड, वेयरएवर द इयर्स फॉर हियरिंग एंड द टंग for speaking were needed, he attached that. And he attached the feet at the right place to walk, he attached the hands at the right place so that we can work. In the same way, the place where he himself has to reside, he has made that place also, he has made a seat for his own self also within the body, because he is the one who has created the body. That is why whatever way he wanted, he could create this body, and wherever he wanted, he could make a place for his own self. That is why he himself has made the seat in the body, within the body, where he resides, and he has locked this body and has given its key to the Gurumukhs, to the saints and the masters.
जिस का ग्रह तिन दिया ताला कुंजी गुर सौंपाई अनके उपाव करे नहीं पावे बिन सत गुर सरणाई।
गुरु अर्जन देव जी प्यार ना समझाउंदे है, कहिंदे देख भई प्यारिया मन बुद्धि नाल जिन्ने मर्जी उपाव कर, जप तप पूजा पाठ जो मर्जी तू कर, लम्मियां यात्रा कर छोटियां कर, कहन लगे कि जब तक तू कुंजी वाले महात्मा को नहीं जाता गा उन्हां चिकर तू अपने मकसद विच कामयाब नहीं हो सकता, कि उस परमात्मा नू मिल नहीं सकता।
Now lovingly Guru Arjan Dev Ji Maharaj explains to the dear one. He says that you see dear one, you cannot, no matter if you perform the austerities, do the worship and do many other rites and rituals, you will not be able to become, you will not become successful in realizing God unless you go to the Mahatma who has the key to your body. No matter if you go on taking the long pilgrimages or you go on for short pilgrimages, no matter what you do, no matter what outer rite and ritual you do, but unless you go to a master who has the key to open your body, you will not become successful, you will not be able to solve your mystery, you will not be able to realize God.
Guru de naal pyar hona sachcha ਜ਼ਰੂਰੀ ਹੈ, ਭਰੋਸਾ ਗੁਰੂ 'ਤੇ ਹੋਣਾ ਜ਼ਰੂਰੀ ਹੈ, ਜ਼ਿੰਦਗੀ ਨੂੰ ਤਨ ਮਨ ਨੂੰ ਪਵਿੱਤਰ ਕਰਨਾ ਬਹੁਤ ਜ਼ਰੂਰੀ ਹੈ।
ਇਟ ਇਜ਼ ਇੰਪੋਰਟੈਂਟ ਟੂ ਹੈਵ ਫੇਥ ਇਨ ਦਾ ਮਾਸਟਰ, ਇਟ ਇਜ਼ ਵੈਰੀ ਇੰਪੋਰਟੈਂਟ ਟੂ ਹੈਵ ਲਵ ਫੋਰ ਦਾ ਮਾਸਟਰ ਐਂਡ ਇਟ ਇਜ਼ ਈਵਨ ਮੋਰ ਇੰਪੋਰਟੈਂਟ ਟੂ ਮੇਕ ਅਵਰ ਲਾਈਫ ਪਿਓਰ ਐਂਡ ਚੇਸਟ।
ਅਨੇਕ ਉਪਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਸਰਣਾਈ ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਤ ਲਿਵ ਲਾਈ।
ਹੁਣ ਬੜੀ ਸੋਚ ਵਿਚਾਰ ਦੀ ਗੱਲ ਹੈ, ਗੁਰੂ ਦੇਹ ਵੀ ਹੈ ਸ਼ਬਦ ਵੀ ਹੈ, ਦੇਹ ਕਰਕੇ ਤਾਂ ਉਹ ਸਾਨੂੰ ਬਾਹਰੋਂ ਸਤਸੰਗ ਦੇ ਜ਼ਰੀਏ ਸਮਝਾਉਂਦਾ ਹੈ ਵੀ ਅਗਰ ਤੁਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਜਾਓ ਤੁਹਾਡੀ ਜ਼ਿੰਦਗੀ ਪਵਿੱਤਰ ਹੋ ਜਾਵੇ, ਤੁਹਾਡੀ ਸਿਹਤ 'ਤੇ ਵੀ ਅੱਛਾ ਅਸਰ ਹੋਵੇ, ਤੁਸੀਂ ਪਰਮਾਤਮਾ ਨੂੰ ਵੀ ਮਿਲ ਸਕੋਗੇ। ਔਰ ਉਹ ਸਾਨੂੰ ਬਾਹਰੋਂ ਸਤਸੰਗ ਦੇ ਫਾਇਦੇ ਵੀ ਦੱਸਦਾ ਹੈ, ਅਗਰ ਸਤਸੰਗ ਕਰੋਗੇ ਤੁਹਾਡੇ ਉੱਤੇ ਬੜਾ ਜ਼ਬਰਦਸਤ ਆਤਮਾ 'ਤੇ ਅੱਛਾ ਅਸਰ ਹੋਏਗਾ, ਕਿਉਂਕਿ ਜੈਸੀ ਸੰਗਤ ਵੈਸੀ ਰੰਗਤ, ਮਾੜੀ ਸੰਗਤ ਤੋਂ ਬਚਣ ਦਾ ਉਹ ਸਾਨੂੰ ਉਪਦੇਸ਼ ਕਰਦਾ ਹੈ। ਇਸ ਵਾਸਤੇ ਆਪ ਪਿਆਰ ਨਾਲ ਸਮਝਾਉਂਦੇ ਹੈ ਕਿ ਜਦੋਂ ਅਸੀਂ ਉਹਨਾਂ ਦੀ ਹਦਾਇਤ ਦੇ ਉੱਤੇ ਪਾਲਣ ਕਰਦੇ ਹਾਂ ਔਰ ਚੱਲਦੇ ਹਾਂ ਫਿਰ ਕੀ ਹੁੰਦਾ ਹੈ, ਜਿਹਦੇ ਉੱਤੇ ਦਿਆਲੂ ਹੁੰਦਾ ਹੈ, ਕਿਉਂਕਿ ਸਤਿਗੁਰੂ ਹਮੇਸ਼ਾ ਦਿਆਲੂ ਪੁਰਸ਼ ਹੁੰਦਾ ਹੈ, ਦੂਰ ਜਾਂ ਨੇੜੇ ਦਾ ਪਤਾ ਨਹੀਂ, ਉਹ ਉਸ ਦੇ ਵਾਸਤੇ ਕੋਈ ਫਰਕ ਨਹੀਂ ਹੁੰਦਾ ਗਾ। ਔਰ ਜਦੋਂ ਸਾਡੀ ਸੱਚੀ ਲਗਨ ਵੇਖਦਾ ਹੈ ਉਹ ਸਾਡੀ ਲੇਵ ਸਾਧ ਸੰਗਤ ਦੇ ਵਿੱਚ ਲਾ ਦਿੰਦਾ ਹੈ। ਐਸੇ ਆਤਮਾ ਜਿਹੜੀਆਂ ਹੁੰਦੀਆਂ ਹੈ ਉੱਠਦੇ ਬਹਿੰਦੇ ਸੁੱਤੇ ਜਾਗਦੇ ਉਹ ਸਤਸੰਗ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਦੇ ਹੈ।
ਦਿਸ ਇਜ਼ ਅ ਮੈਟਰ ਆਫ ਗ੍ਰੇਟ ਅੰਡਰਸਟੈਂਡਿੰਗ। ਮਾਸਟਰ ਇਜ਼ ਦਾ ਬੋਡੀ ਐਂਡ ਐਟ ਦਾ ਸੇਮ ਟਾਈਮ ਹੀ ਇਜ਼ ਦਾ ਸ਼ਬਦ, ਬਿਕੋਜ਼ ਥਰੂ ਹਿਸ ਬੋਡੀ ਹੀ ਐਕਸਪਲੇਨਸ ਟੂ ਅਸ ਦੈਟ ਇਫ ਯੂ ਵਿਲ ਅਬਸਟੇਨ ਫਰੋਮ ਲਸਟ ਐਂਗਰ ਗ੍ਰੀਟ ਅਟੈਚਮੈਂਟ ਐਂਡ ਈਗੋਇਜ਼ਮ, ਇਫ ਯੂ ਵਿਲ ਗਿਵ ਅਪ ਆਲ ਦਿਸ ਫਾਈਵ ਡੈਕੋਇਡਸ, ਗਿਵ ਅਪ ਦ ਕੰਪਨੀ ਆਫ ਆਲ ਦਿਸ ਫਾਈਵ ਡੈਕੋਇਡਸ, ਇਟ ਵਿਲ ਇੰਪਰੂਵ ਯੋਰ ਆਊਟਰ ਲਾਈਫ ਐਜ਼ ਵੈਲ ਐਜ਼ ਯੋਰ ਇਨਰ ਲਾਈਫ, ਐਂਡ ਇਫ ਵੀ ਕੀਪ ਅਵਰ ਲਾਈਫ ਪਿਓਰ ਐਂਡ ਚੇਸਟ ਐਂਡ ਓਬੇ ਦੀ ਕਮਾਂਡਮੈਂਟਸ ਆਫ ਦ ਮਾਸਟਰ, ਵਾਟ ਹੈਪਨਸ, ਵੀ ਸਟਾਰਟ ਡਿਵੈਲਪਿੰਗ ਫੇਥ ਇਨ ਹਿਮ ਐਂਡ ਵੀ ਸਟਾਰਟ ਪ੍ਰੋਗਰੈਸਿੰਗ ਇਨ ਅਵਰ ਮੈਡੀਟੇਸ਼ਨਸ, ਐਂਡ ਵੈਨ ਵੀ ਪ੍ਰੋਗਰੈਸ ਇਨ ਦ ਮੈਡੀਟੇਸ਼ਨ, ਵੈਨ ਵੀ ਮੋਲਡ ਅਵਰ ਲਾਈਫ ਅਕੋਰਡਿੰਗ ਟੂ ਦੀ ਇੰਸਟਰਕਸ਼ਨਸ ਆਫ ਦ ਮਾਸਟਰ, ਵਾਟ ਡਜ਼ ਹੀ ਡੂ, ਹੀ ਸ਼ਾਵਰਸ ਆਲ ਹਿਸ ਗ੍ਰੇਸ ਔਨ ਅਸ, ਬਿਕੋਜ਼ ਹੀ ਇਜ਼ ਅ ਗ੍ਰੇਸ਼ੀਅਸ ਬੀਇੰਗ, ਦ ਡਿਸਟੈਂਸ ਡਜ਼ ਨੋਟ ਮੇਕ ਐਨੀ ਡਿਫਰੈਂਸ ਟੂ ਹਿਮ, ਦੋਜ਼ ਹੂ ਓਬੇ ਦ ਕਮਾਂਡਮੈਂਟਸ ਆਫ ਦ ਮਾਸਟਰ, ਦੋਜ਼ ਹੂ ਮੋਲਡ ਦਰ ਲਾਈਫ ਅਕੋਰਡਿੰਗ ਟੂ ਦੀ ਇੰਸਟਰਕਸ਼ਨਸ ਆਫ ਦ ਮਾਸਟਰ, ਦੇ ਡੈਫੀਨੇਟਲੀ ਗੈਟ ਦ ਗ੍ਰੇਸ ਆਫ ਦ ਮਾਸਟਰ, ਈਵਨ ਇਫ ਦੇ ਆਰ ਲਿਵਿੰਗ ਫਾਰ ਅਵੇ ਫਰੋਮ ਦ ਮਾਸਟਰ, ਦੈਟ ਇਜ਼ ਵਾਈ ਦ ਡਿਸਟੈਂਸ ਡਜ਼ ਨੋਟ ਮੇਕ ਐਨੀ ਡਿਫਰੈਂਸ ਫਾਰ ਦ ਮਾਸਟਰ, ਸੋ ਵੈਨ ਵੀ ਮੋਲਡ ਅਵਰ ਲਾਈਫ ਅਕੋਰਡਿੰਗ ਟੂ ਹਿਸ ਇੰਸਟਰਕਸ਼ਨਸ, ਵਾਟ ਡਜ਼ ਹੀ ਡੂ, ਹੀ ਸ਼ਾਵਰਸ ਆਲ ਹਿਸ ਗ੍ਰੇਸ ਔਨ ਅਸ ਐਂਡ ਹੀ ਬ੍ਰਿੰਗਸ ਅਸ ਇਨ ਦ ਕੰਪਨੀ ਆਫ ਦ ਸਾਧੂਸ ਐਂਡ ਹਿਸ ਸੰਗਤ, ਐਂਡ ਵੈਨ ਵੀ ਕਮ ਇਨ ਦ ਕੰਪਨੀ ਆਫ ਦ ਸਾਧੂ ਐਂਡ ਸੰਗਤ, graciously he opens our inner vision and he connects us in to his inner form of shabad also.
Sant mahatma satsang de jariye sadiyan kamiyan dasde hai, naam japan de fayde dasde hai, aur jad assi इस मन को सत्संग दे विच बिठा दिंदे आ, जदों महात्मा इस दीआं कमियां दसदे आ उत्थे जाके मन हार मनदा है और मन रोंदा भी है सत्संग सुन के और नाम शब्द की कमाई करन दा भी सोचदा है।
थ्रू सत्संग संत सेंट्स एंड महात्मास मेक अस नो आवर शॉर्टकमिंग्स आवर फेलियर्स एंड दे क्रिएट द डिजायर ऑफ डूइंग द मेडिटेशन ऑफ शब्द नाम विद इन अस थ्रू द सत्संग। दे टेल अस दैट विच आर द थिंग्स इन विच वी फेल एंड दैट इज व्हाई व्हेन वी गो इन द सत्संग sometimes we weep because we know about our failures, our shortcomings, and only in the satsang the desire for doing the meditation of shabad nam is created by the master within us and we start doing our meditations.
Paltu sahab vi satsang te bada zor dende hai, oh kende paaj re paaj fakir ke baal ke kanak aur kamni baag laga maar to lenge pyaach chilayega bada bevkoof tu nae paaga ਸਰਿੰਗੀ ਰਿਖੀ ਹੂੰ ਜੈਸੇ ਤਾਂ ਮਾਰ ਲੀਏ ਬਚਾ ਨਾ ਕੋ ਜੋ ਲਾਖ ਤਿਆਗਾ ਦਾਸ ਪਲਟੂ ਬਚੇਗਾ ਸੋਈ ਜੋ ਬੈਠ ਸਤਸੰਗ ਦਿਨ ਰਾਤ ਜਾਗਾ।
ਪਲਟੂ ਸਾਹਿਬ ਆਲਸੋ ਐਮਫਸਾਈਜ਼ਸ ਅ ਲੋਟ ਔਨ ਦੀ ਇੰਪੋਰਟੈਂਸ ਆਫ ਅਟੈਂਡਿੰਗ ਸਤਸੰਗ। ਹੀ ਸੇਜ਼ ਦੈਟ ਓ ਦ ਚਾਈਲਡ ਆਫ ਫਕੀਰ ਰਨ ਅਵੇ ਫਰੋਮ ਦਿਸ ਵਰਲਡ ਬਿਕੋਜ਼ ਇਨ ਦਿਸ ਵਰਲਡ ਬੋਥ ਦ ਵੈਲਥ ਐਂਡ ਵਿਮਨ ਆਰ ਲੁਕਿੰਗ ਫਾਰ ਯੂ ਐਂਡ ਦੇ ਆਰ ਗੋਇੰਗ ਟੂ ਅਟੈਕ ਯੂ। ਇਫ ਯੂ ਵਿਲ ਨੋਟ ਰਨ ਅਵੇ ਫਰੋਮ ਦਿਸ ਵਰਲਡ ਐਂਡ ਟੇਕ ਰਿਫਿਊਜ ਇਨ ਦ ਸਤਸੰਗ ਆਫ ਦ ਮਾਸਟਰ you will be the most foolish one in this world because both these things have attacked and conquered great rishis like Sringi and other rishis. Only he who goes and takes refuge in the sangat, in the satsang of the master, will be saved from all these things. Paltu says that he who will stay awake in the satsang of the master will be the one who will be saved from all these things. The rest will be devoured by them.
Jin ke bandhan kaate sat gur tin sad sangat leve laai panch jana mil mangal gaaya har nanak ped na paai।
ਜਦੋਂ ਅਸੀਂ ਸੰਸਾਰਕ ਬੰਧਨ ਸਾਡੇ ਕੰਮ ਹੋ ਜਾਂਦੇ ਆ, ਅਸੀਂ ਮਾਮੂਲ ਜ਼ਿੰਦਗੀ ਦਾ ਇੱਕ ਹਿੱਸਾ ਹੀ ਸਤਸੰਗ ਨੂੰ ਬਣਾ ਲੈਂਦੇ ਹਾਂ। ਆਪ ਕਹਿਣ ਲੱਗੇ ਫਿਰ ਉਹ ਸ੍ਰੇਸ਼ਟ ਪੁਰਸ਼ ਪਰਮਾਤਮਾ ਦਾ ਮੰਗਲ ਗਾਉਂਦੇ ਆ, ਪਰਮਾਤਮਾ ਦੇ ਨਾਲ ਲਿਵ ਲਾ ਲੈਂਦੇ ਆ, ਦਿਨ ਰਾਤ ਸ਼ਬਦ ਦੇ ਵਿੱਚ ਮਿਕਸ ਹੋ ਜਾਂਦੇ ਆ। ਉਹਨਾਂ ਔਰ ਪਰਮਾਤਮਾ ਦੇ ਅੰਦਰ ਕੋਈ ਫਰਕ ਨਹੀਂ ਰਹਿੰਦਾ, ਭੇਦ ਨਹੀਂ ਰਹਿੰਦਾ।
ਵੈਨ ਅਵਰ ਵਰਲਡਲੀ ਅਟੈਚਮੈਂਟਸ ਆਰ ਰਿਡਿਊਸਡ ਐਂਡ when the satsang becomes a part of our normal life, then we become the better person. Here he says that those who have reduced their worldly attachments and those who have made the satsang as their norm, as the part of their normal life, they become better people, and then there is no difference between Almighty Lord and them, because day and night they always remain in contact with the Shabad, they always listen to the Shabad, and they are always mingled, they have always mingled themselves in the Shabad.
Panch jana mil mangal gaya har nanak ped na paai mere ram raaye ਇਨ ਬੇਦ ਮਿਲੇ ਗੁਸਾਈ ਸਹਿਜ ਪਿਆ ਪਰਮ ਖਿਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ।
ਗੁਰੂ ਸਾਹਿਬ ਨੇ ਸਭ ਕੁਛ ਸ਼ਬਦ ਕਹਿ ਕੇ ਆਖਰ ਉਸੇ ਸੇਵਕ ਨੂੰ ਫੇਰ ਆ ਕੇ ਕਹਿੰਦੇ ਦੇਖ ਵੀ ਪਿਆਰਿਆ ਪਰਮਾਤਮਾ ਨੂੰ ਪਾਉਣ ਵਾਸਤੇ ਪੂਰੇ ਗੁਰੂ ਕੋਲ ਜਾਣਾ ਜ਼ਰੂਰੀ ਹੈ ਔਰ ਪੂਰੇ ਗੁਰੂ ਦੀ ਸਿੱਖਿਆ ਦਾ ਉੱਤੇ ਚੱਲਣਾ ਬਹੁਤ ਜ਼ਰੂਰੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉਹ ਬਚਣ ਦਾ ਉਪਦੇਸ਼ ਕਰਦਾ ਹੈ ਔਰ ਫੈਲੇ ਹੋਏ ਖਿਆਲ ਨੂੰ ਸਿਮਰਨ ਦੇ ਜ਼ਰੀਏ ਤੀਸਰੇ ਤਿਲ 'ਤੇ ਇਕਾਗਰ ਕਰਨਾ ਦੱਸਦਾ ਹੈ ਕਿਉਂਕਿ ਸਾਡੇ ਘਰ ਦਾ ਬੂਹਾ ਹੈ ਔਰ ਜਦ ਅਸੀਂ ਅੰਦਰ ਜਾ ਕੇ ਅੰਦਰ ਜਾਂਦੇ ਹਾਂ ਸੱਚਾਈ ਨੂੰ ਖੁਦ ਦੇਖ ਲੈਂਦੇ ਹਾਂ ਤਾਂ ਆਪ ਕਹਿਣ ਲੱਗੇ ਇਸ ਤਰੀਕੇ ਨਾਲ ਪਿਆਰਿਆ ਉਹ ਪਰਮਾਤਮਾ ਮਿਲਦਾ ਹੈ।
After saying the whole hymn to that dear one, Guru Arjan Dev Ji Maharaj in the end tells him that in order to realize God, first of all, it is very important to go and meet the perfect master. When you go and meet the perfect master, after that, it is even more important to obey the instructions of that master. And when you obey the instructions of the master, what will happen? Because the master will advise you to give up lust, anger, greed, attachment and egoism. He will give you that teaching by which you can get rid of all these things. And when you will give up all these things, he will teach you more. He will tell you how to bring the scattered attention at the eye center by doing the simran and by withdrawing from all the nine openings of the body. When you will do that, you will find that you are at the door of your home, because eye center is the place from where our journey starts. So in the end, Guru Arjan Dev Ji Maharaj says that by doing all these things in this way, you can meet Almighty Lord.